ਜਰਾਤ ਭਾਈ ਭਿਖਾਰੀ ਦੀ ਗੱਲ ਦੱਸ ਦਿੱਤੀ। ਘਟਨਾ ਤੁਸੀਂ ਕਈ ਵਾਰ ਸੁਣੀ, ਥੋੜੇ ਅੱਖਰਾਂ ਵਿੱਚ ਜਿਸ ਵਕਤ ਭਾਈ ਗੁਰਮੁਖ ਪੰਜਵੇਂ ਪਾਤਸ਼ਾਹ ਤੋਂ ਆਗਿਆ ਲੈ ਕੇ ਗੁਜਰਾਤ ਵਿੱਚ ਪਹੁੰਚ ਗਿਆ, ਗੁਜਰਾਤ ਵਿੱਚ ਪਹੁੰਚਦਿਆਂ ਭਾਈ ਭਿਖਾਰੀ ਦਾ ਘਰ ਤੱਕਿਆ, ਉਹਦੇ ਕਿਰਤ ਕਰਦਾ ਸੀ, ਕਿਰਤ ਕਰਦਿਆਂ ਕੋਲ ਬੈਠ ਗਿਆ, ਅਨੁਭਵ ਕੀਤਾ, ਦੱਸ ਦਿੱਤਾ ਮੈਂ ਪੰਜਵੇਂ ਪਾਤਸ਼ਾਹ ਦੇ ਕੋਲੋਂ ਆਇਆ। ਭਾਈ ਭਿਖਾਰੀ ਨੂੰ ਬਹੁਤ ਚਾਅ ਚੜ ਗਿਆ, ਰੱਜ ਕੇ ਸਤਿਕਾਰ ਕੀਤਾ, ਸਿੱਖ ਦੇ ਚਰਨ ਧੋਤੇ, ਜੋ ਗੁਰ ਦਿਸੇ ਸਿਖੜ ਤਿਸ ਨਿਮ ਨਿਮ ਲਾਗੋਂ ਪਾਏ ਜੀ। ਉਤਸ਼ਾਹ ਚੜ ਗਿਆ, ਸਤਿਕਾਰ ਨਾਲ ਬਿਠਾਇਆ ਤੇ ਫਿਰ ਆਪਣੀ ਕਿਰਤ ਵਿੱਚ ਜੁੜ ਗਿਆ ਤੇ ਜੁੜਿਆ ਰਿਹਾ, ਸਾਰਾ ਕੁਝ ਦਿਖਾਇਆ। ਸਿੱਖ ਗੁਰਮੁਖ ਬੜਾ ਸਤਰਜ ਹੈ, ਵਿਆਹ ਦਾ ਵੀ ਸਮਾਨ ਹੈ, ਇੱਕ ਪਾਸੇ ਐਂ ਚੀਜ਼ਾਂ ਦਿਸ ਰਹੀਆਂ ਨੇ ਜਿਸ ਤਰ੍ਹਾਂ ਕੋਈ ਅੰਤਮ ਸਮੇਂ ਦੀਆਂ ਸਾਰੀਆਂ ਕਰਮ ਕਿਰਿਆ ਹੋਵੇ। ਪੁੱਛ ਲਿਆ ਇਹ ਭਾਈ ਸਾਹਿਬ ਇਹ ਕਿਸ ਤਰ੍ਹਾਂ ਦੋ ਚੀਜ਼ਾਂ ਇੱਕ ਘਰ ਵਿੱਚ ਕਿਸ ਤਰ੍ਹਾਂ। ਕਹਿਣ ਲੱਗਾ ਇਹ ਸਮਾਂ ਆਏਗਾ ਤੇ ਬੱਚੇ ਦਾ ਵਿਆਹ ਹੋ ਗਿਆ, ਇੱਕ ਦੋ ਚਾਰ ਦਿਨ ਬਾਅਦ ਬੱਚੇ ਦਾ ਪੇਟ ਪੀੜਾ ਹੋਈ, ਚੜ੍ਹਾਈ ਕਰ ਗਿਆ, ਜਿਸ ਰਸ ਨਾਲ ਵਿਆਹ ਦਾ ਸਾਰਾ ਸਮਾਨ ਕੀਤਾ ਸੀ ਉਸੇ ਰਸ ਨਾਲ ਬੱਚੇ ਦਾ ਸਤਿਕਾਰ ਕੀਤਾ ਹੈ। ਬੜੀ ਵੱਡੀ ਗੱਲ ਹੈ ਬੱਚੇ ਨੂੰ ਦੋ ਰੂਪਾਂ ਵਿੱਚ ਇੱਕੋ ਰੂਪ ਵਿੱਚ ਤੱਕਣਾ। ਇਹ ਕਿਸੇ ਬਖਸ਼ੇ ਵਾਲੇ, ਇਹ ਬਖਸ਼ੀਆਂ ਰੂਹਾਂ ਦੀ ਵਿਚਾਰ ਹੈ। ਸਤਪੁਰਖ ਦਾ ਇੱਕ ਸੁਭਾਅ ਹੈ, ਗੁਰਮੁਖ ਉਹ ਹੈ ਜਿਹੜਾ ਉਹਦੀ ਰਜਾ ਵਿੱਚ ਰਹਿੰਦਾ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ। ਭਾਣੇ ਵਿੱਚ ਰਜਾ ਵਿੱਚ ਰਹੇ, ਉਹੋ ਹੀ ਤੀਰਥ ਦਾ ਇਸ਼ਨਾਨ ਹੈ। ਤੇ ਭਾਈ ਗੁਰਮੁਖ ਨੇ ਕਹਿ ਦਿੱਤਾ, ਜੇ ਤੈਨੂੰ ਪਤਾ ਸੀ ਮੇਰਾ ਪੁੱਤਰ ਚੜ੍ਹਾਈ ਕਰ ਜਾਣੀ ਹੈ, ਆਪਣੇ ਸਮਰੱਥ ਗੁਰੂ ਪਾਸੋਂ ਕੁਝ ਉਮਰ ਮੰਗ ਲੈਂਦਾ। ਕਹਿਣ ਲੱਗਾ ਨਹੀਂ, ਰਜਾ ਵਿੱਚ ਫਰਕ ਨਹੀਂ, ਜੋ ਕੁਦਰਤ ਨੇ ਰਜਾ ਵਿੱਚ ਲਿਖਿਆ, ਜੋ ਭਾਣਾ ਹੈ ਉਹ ਤੇ ਸਿੱਖ ਤੇ ਗੁਰੂ ਪਾਸੋਂ ਮੰਗੇ, ਪਾਤਸ਼ਾਹ ਮੈਨੂੰ ਨਾਮ ਤੇ ਦਾਨ ਦੇ, ਮੇਰੇ ਤੇ ਮਿਹਰ ਕਰ, ਬਖਸ਼ਿਸ਼ ਕਰ, ਬਿਨ ਭਾਣੇ ਕੇ ਨਾਏ ਕਰੀ। ਜੋ ਭਾਣੇ ਵਿੱਚ ਰਜਾ ਵਿੱਚ ਰਹਿਣਾ ਹੈ, ਇਹੋ ਹੀ ਅਸਲੀ ਤੀਰਥ ਦਾ ਇਸ਼ਨਾਨ ਹੈ। ਜੇਤੀ ਸਿਰਠ ਜਪਜੀ ਸਾਹਿਬ ਵਿੱਚ ਦੋ ਥਾਵਾਂ ਤੇ ਪਾਠ ਆਉਂਦਾ, ਸਿਰਠ ਤੇ ਠੱਠੇ ਨਾਲ ਆਉਂਦਾ। ਇੱਥੇ ਟੈਂਕੇ ਨਾਲ ਨਹੀਂ ਪਾਠ ਕਰਨਾ, ਸ੍ਰਿਸ਼ਟ ਨਹੀਂ ਕਹਿਣਾ। ਪਾਠ ਕਰਨ ਵਾਲੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ। ਜੇਤੀ ਸਿਰਠ ਅਰਥ ਦੋਨਾਂ ਚ ਇੱਕੋ ਜਿਹਾ, ਕੋਈ ਫਰਕ ਨਹੀਂ, ਲੇਕਿਨ ਲਫਜ਼ਾਂ ਚ ਫਰਕ ਹੈ। ਜੇਤੀ ਸਿਰਠ ਉਪਾਈ ਵੇਖ, ਜਿਤਨੀ ਰਚਨਾ ਪੈਦਾ ਕੀਤੀ ਹੋਈ ਅਸੀਂ ਵੇਖਦੇ ਹਾਂ, ਬਿਨ ਕਰਮਾਂ ਕੇ ਮਿਲੇ ਲਈ। ਕਰਮਾਂ ਤੋਂ ਬਿਨਾਂ ਕਿਸੇ ਨੇ ਕੁਝ ਪ੍ਰਾਪਤ ਨਹੀਂ ਕੀਤਾ, ਜੇ ਕੀਤਾ ਹੈ ਤੇ ਦੱਸੋ ਸਿੱਧੋ। ਪਰਮੇਸ਼ਰ ਦੇ ਲਿਖੇ ਕਰਮਾਂ ਅਨੁਸਾਰ ਜੋ ਵੀ ਕਿਸੇ ਨੇ ਪ੍ਰਾਪਤ ਕੀਤਾ ਹੈ, ਕਰਮਾਂ ਅਨੁਸਾਰ ਪ੍ਰਾਪਤ ਕੀਤਾ ਹੈ। ਕਰਮਾਂ ਤੋਂ ਬਿਨਾ ਅਵਸ਼ ਮੇ ਭੁਗਤਵਿਓ ਸੁਭਾ ਸੁਭੰਗ ਅਭੁਗਤ ਨਾ ਕੀਏ। ਭੋਗੇ ਬਿਨ ਭਾਗੇ ਨਹੀਂ, ਕਰਮ ਬੜੇ ਬਲਵਾਨ। ਜਿਤਨੀ ਸੰਸਾਰ ਦੀ ਰਚਨਾ ਹੈ, ਬਿਨ ਕਰਮਾਂ ਕੇ ਮਿਲੇ ਲਈ। ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ।
ਮਤ ਵਿੱਚ ਰਤਨ ਜਵਾਹਰ ਮਾਣਿਕ, ਏਕ ਗੁਰ ਕੀ ਸਿੱਖ ਸੁਣੀ।
ਪਾਤਸ਼ਾਹ ਕਹਿਣ ਲੱਗੇ ਵੀ ਤੁਸਾਂ ਤੇ ਪਾਣੀ ਭੇਜਾ ਲੈਣ ਵਾਸਤੇ ਮੈਨੂੰ ਭੇਜਿਆ ਸੀ, ਮੇਰੇ ਨਾਲ ਧੋਖਾ ਕੀਤਾ, ਛੜ ਕੀਤਾ ਸੀ ਨਾ ਕਿ ਮੈਂ ਰਤਨ ਤੇ ਜਵਾਹਰ ਆਦਿਕਾਂ ਨੂੰ ਵੇਖ ਕੇ ਭਰਮ ਜਾਵਾਂਗਾ। ਸਿੱਧੋ ਮਤ ਵਿੱਚ ਰਤਨ ਮੰਗੀਏ ਗੁਰੂ ਪਾਸੋਂ ਕਿ ਹੇ ਪਾਤਸ਼ਾਹ ਮੈਨੂੰ ਐਸੀ ਮਤ ਦੇ, ਐਸੀ ਬੁੱਧ ਦੇ ਜਿਸ ਬੁੱਧ ਵਿੱਚ ਰਤਨ ਵੈਰਾਗ ਪੈਦਾ ਹੋ ਜਾਏ ਤੇ ਫਿਰ ਜਵਾਹਰ ਗਿਆਨ ਪੈਦਾ ਹੋ ਜਾਏ ਤੇ ਮਾਨਕ ਭਗਤੀ ਪੈਦਾ ਹੋ ਜਾਏ। ਐਸੀ ਮਤ ਗੁਰੂ ਦੇ ਦਰਬਾਰ ਵਿੱਚੋਂ, ਗੁਰੂ ਦੇ ਤੀਰਥ ਤੋਂ ਸਿੱਧੋ ਐਸੀ ਮਤ ਮੰਗੀਏ। ਮਤ ਜੇ ਸਿੱਖ ਮੰਗੇ, ਅਕਲ ਮੰਗੇ ਤੇ ਫਿਰ ਐਸੀ ਹੀ ਮੰਗੇ। ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਿਧਾਂਤ ਹੈ ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਏ ਤੇ ਟਿਕੇ ਹੋਏ ਮਨ ਦੇ ਨਾਲ ਜੋ ਸੁਣ ਲਏ ਉਹਦੇ ਹਿਰਦੇ ਵਿੱਚ ਸ੍ਰੇਸ਼ਟ ਮਤ ਵੀ ਆ ਜਾਏਗੀ, ਵੈਰਾਗ ਵੀ ਆ ਜਾਏਗਾ, ਭਗਤੀ ਵੀ ਆ ਜਾਏਗੀ, ਗਿਆਨ ਵੀ ਆ ਜਾਏਗਾ। ਪਰ ਆਏਗਾ ਤਾਂ ਜੇ ਇੱਕ ਗੁਰ ਕੀ ਸਿੱਖ ਸੁਣੇ। ਇੱਕ ਗੁਰੂ ਦੀ ਸਿੱਖਿਆ ਮਨ ਟਕਾ ਕੇ ਸੁਣ ਲਏ ਫਿਰ ਗੁਰੂ ਮਹਾਰਾਜ ਮਹਾਨ ਬਖਸ਼ਿਸ਼ ਕਰਦੇ ਹੈ।
ਗੁਰਾਂ ਇੱਕ ਦੇਹੇ ਬੁਝਾਈ,
ਗੁਰਾਂ ਨੇ ਸਾਨੂੰ ਇੱਕ ਸਿੱਖਿਆ ਸਮਝਾ ਦਿੱਤੀ ਹੈ।
ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਦਿਸ ਨ ਜਾਈ।
ਸਾਰੇ ਕੁੱਲ ਆਲਮ ਦਾ ਵਾਹਿਗੁਰੂ ਪਰਮੇਸ਼ਰ ਹੈ, ਜੋ ਉਹ ਪਰਮੇਸ਼ਰ ਹੈ ਉਹ ਮੈਨੂੰ ਭੁੱਲ ਨਾ ਜਾਏ, ਮੈਨੂੰ ਉਹ ਯਾਦ ਰਹੇ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ, ਜੋ ਸਾਰਿਆਂ ਦਾ ਰਾਜਕ ਹੈ। ਹੋਰ ਕੋਈ ਕੋਈ ਦੁਨੀਆਂ ਤੇ ਭੁੱਲ ਜਾਏ ਤੇ ਭੁੱਲ ਜਾਏ, ਫਿਰ ਮੈਨੂੰ ਉਹ ਸਰਬਨਵਾਸੀ ਨਾ ਭੁੱਲੇ।
ਜੇ ਜੁਗਚਾਰੇ ਆ ਜਾ ਬਹੁਤ ਸੋਹਣੀ ਹੋਏ।
ਸਿੱਧਾਂ ਨੇ ਸੋਚਿਆ ਗੁਰੂ ਨਾਨਕ ਪਾਤਸ਼ਾਹ ਦੀ ਉਮਰ ਛੋਟੀ ਹੈ, ਅਸੀਂ ਰਿਧੀਆਂ ਸਿੱਧੀਆਂ ਨਾਲ ਵੱਡੀਆਂ ਉਮਰਾਂ ਕਰ ਸਕਦੇ ਹਾਂ, ਹੋ ਸਕਦਾ ਵੀ ਲਾਲਚ ਕਰ ਦਈਏ ਦੇ ਦਈਏ। ਪਰ ਇੱਕ ਦੁਨੀਆਂ ਤੇ ਫਿਤਰਤ ਹੈ ਬੰਦੇ ਦੀ, ਬੰਦੇ ਨੂੰ ਪੁੱਛੀਏ ਨਾ ਤੇ ਉਹ ਕਹਿੰਦਾ ਜੀ ਉਮਰ ਹੀ ਛੋਟੀ ਸੀ, ਮੈਂ ਕੁਝ ਨਹੀਂ ਕਰ ਸਕਿਆ, ਬੜਾ ਯਤਨ ਕੀਤਾ ਹੈ, ਇੰਨੀ ਕੁ ਉਮਰ ਵਿੱਚ ਮੈਂ ਕੀ ਕਰ ਸਕਦਾ ਸੀ, ਮੈਂ ਪਰਿਵਾਰ ਪਾਲਦਾ, ਕਾਰੋਬਾਰ ਕਰਦਾ, ਸੇਟ ਹੁੰਦਾ ਕਿ ਨੌਕਰੀ ਕਰਦਾ, ਸਾਰਾ ਕੋਈ ਕਰਦਿਆਂ ਕਰਦਿਆਂ ਤੇ ਹੁਣ ਪਤਾ ਲੱਗਿਆ ਵੀ ਮੌਤ ਆ ਗਈ ਹੈ ਤੇ ਮੈਂ ਹੁਣ ਬੰਦਗੀ ਕਦੋਂ ਕਰਦਾ। ਤੇ ਹਕੀਕਤ ਹੈ ਜਿਸ ਬੰਦੇ ਨੂੰ, ਜਿਸ ਬੱਚੇ ਨੂੰ 3 ਘੰਟੇ ਦਾ ਸਮਾਂ ਮਿਲ ਜਾਏ ਨਾ ਵੀ ਪੇਪਰ ਕਰਨਾ ਹੈ ਤੇ ਉਹ ਨਾ ਕਰ ਸਕੇ ਤੇ ਉਹ ਬੱਚਾ 3 ਦਿਨ ਵੀ ਦੇ ਦਈਏ ਤੇ ਤਾਂ ਵੀ ਨਹੀਂ ਕਰ ਸਕੇ। ਮਨੁੱਖ ਜਿਹੜਾ ਛੋਟੀ ਜਿਹੀ ਜ਼ਿੰਦਗੀ ਵਿੱਚ ਜੇ ਕੁਝ ਨਹੀਂ ਕਰ ਸਕਦਾ, ਉਹਦੀ ਭਾਵੇਂ ਉਮਰ ਕਿਤਨੀ ਵੱਡੀ ਹੋ ਜਾਏ, ਭਾਵੇਂ ਕਿੰਨੀ ਲੰਮੀ ਉਮਰ ਹੋ ਜਾਏ, ਮਨੁੱਖ ਦੀ ਇਹ ਇੱਕ ਮੰਗ ਹੈ ਤੇ ਵਾਰ ਵਾਰ ਮੰਗ ਹੈ, ਪਾਤਸ਼ਾਹ ਮੇਰੀ ਉਮਰ ਲੰਮੀ ਕਰ, ਮੇਰੀ ਉਮਰ ਲੰਮੀ ਕਰ। ਪਰ ਗੁਰੂ ਤੇ ਫਰਮਾਉਂਦੇ ਨੇ ਕਿ ਤੁਧ ਭਾਵੈ ਅੱਧੀ ਪਰਮਾ, ਪਾਤਸ਼ਾਹ ਜੇ ਤੈਨੂੰ ਭਾ ਜਾਏ ਤੇ ਅੱਧੀ ਉਮਰ ਹੀ ਪਰਮਾਨ ਦੇਕ ਹੈ। ਗੁਰੂਆਂ ਦੇ ਜੀਵਨ ਵੱਲ ਵੇਖੋ, ਗੁਰੂਆਂ ਦੇ ਜੀਵਨ ਦੀਆਂ ਉਮਰਾਂ ਬਹੁਤ ਘੱਟ ਸਨ, ਪਰ ਉਹਨਾਂ ਨੇ ਜੋ ਕੁਝ ਕੀਤਾ ਕਰਗੀਧਰ ਪਾਤਸ਼ਾਹ ਦੀ ਛੋਟੀ ਜਿਹੀ ਉਮਰ ਵਿੱਚ, ਜੋ ਉਹਨਾਂ ਨੇ ਘਟਨਾਵਾਂ ਕੀਤੀਆਂ ਨੇ, ਬੜੀ ਤੇਜ਼ੀ ਨਾਲ ਮਨੁੱਖ ਉਹਨਾਂ ਦੀਆਂ ਘਟਨਾਵਾਂ ਦੇ ਨਾਲ ਨਾਲ ਨੱਠੇ, ਘਟਨਾਵਾਂ ਵੱਧ ਜਾਣਗੀਆਂ, ਉਮਰ ਘੱਟ ਜਾਏਗੀ। ਮਹਾਰਾਜ ਕਹਿੰਦੇ ਨੇ ਸਿੱਧੋ ਛੋਟੀ ਜਿਹੀ ਉਮਰ ਕੀ, ਜੇ ਯੁਗ ਚਾਰੇ ਆ ਜਾ, ਜੇ 4 ਯੁਗ ਦੀ ਉਮਰ ਬਣਾ ਦਿਓ, ਮਨੁੱਖ ਦੀ ਉਮਰ ਹੋ ਜਾਏ ਜੇ ਯੁਗ ਚਾਰੇ ਆ ਜਾ, ਹੋਰ ਦਸੋਣੀ ਹੋਏ, ਹੋਰ 10 ਗੁਣਾ, 4 × 10 = 40 ਤੇ 4 × 45 = 44, 40 ਯੁਗ 44 ਯੁਗ ਵੀ ਇਤਨੀ ਵੱਡੀ ਜੇ ਉਮਰ ਹੋ ਜਾਏ। ਤਕਰੀਬਨ ਬਾਰੇ ਸਤਿਗੁਰੂ ਫਰਮਾਉਂਦੇ ਨੇ ਇਸ ਤੋਂ ਅੱਗੇ
ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ।
ਨਵਾਂ ਖੰਡਾਂ ਵਿੱਚ ਜਾਣੀ ਹੈ ਤੇ ਨੌ ਖੰਡਾਂ ਵਿੱਚ ਜਾਣੀ ਹੈ, ਪ੍ਰਸਿੱਧ ਹੋ ਜਾਈਏ ਬਈ ਆਹ ਬੰਦਾ। ਹਰ ਬੰਦੇ ਦੇ ਮਨ ਵਿੱਚ ਇੱਕ ਲਾਲਸਾ ਹੁੰਦੀ ਹੈ ਕਿ ਮੈਂ ਸਮਾਜ ਵਿੱਚ, ਜਿਹੜਾ ਸਮਾਜ ਵਿੱਚ ਜਾਣਿਆ ਸਿਆਣਿਆ ਜਾਏ ਤੇ ਉਹ ਚਾਹੁੰਦਾ ਮੈਂ ਟਾਊਨ ਵਿੱਚ ਪ੍ਰਗਟ ਹੋਵਾਂ। ਟਾਊਨ ਵਿੱਚ ਜਿਹੜਾ ਪ੍ਰਗਟ ਹੋ ਜਾਏ ਉਹ ਕਹਿੰਦਾ ਮੈਂ ਬਾਹਰਲੇ ਇਲਾਕੇ ਵਿੱਚ ਹੋਵਾਂ, ਫਿਰ ਬਾਹਰ ਆਪਣੀ ਕੰਟਰੀ ਚ ਹੋਵਾਂ, ਫਿਰ ਬਾਹਰ ਇਸ ਤੋਂ ਹੋਵਾਂ। ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਨਵਾਂ ਖੰਡਾਂ ਵਿੱਚ ਜਾਣੀ ਏ ਨਾਲ ਚੱਲੇ ਸਭ ਕੋਏ। ਜੇ ਨੌ ਖੰਡਾਂ ਵਿੱਚ ਵੀ ਜਾਣੀ ਏ ਜਾਣੇ ਜਾਈਏ ਪ੍ਰਗਟ ਹੋਏ, ਕੋਈ ਇੱਕ ਬੰਦਾ ਇੱਕ ਬੰਦੇ ਦੇ ਨਾਲ ਤੁਰਦਾ ਨਹੀਂ। ਪਰ ਜਦ ਉਹ ਨਵਾਂ ਖੰਡਾਂ ਦਾ ਪ੍ਰਸਿੱਧ ਬੰਦਾ ਤੁਰੇ ਤੇ ਕਰੋੜਾਂ ਦੀ ਗਿਣਤੀ ਉਹਦੇ ਨਾਲ ਤੁਰਨ ਤੇ ਤੁਰਨ ਵਿੱਚ ਫਕਰ ਸਮਝਣ ਵੀ ਅਸੀਂ ਇਸ ਵੱਡੇ ਬੰਦੇ ਦੇ ਨਾਲ ਤੁਰੇ ਹਾਂ ਤੇ ਸਾਨੂੰ ਮਾਣ ਹੈ, ਉਹਨੂੰ ਫਕਰ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੁਝ, ਸਾਰੇ ਨਾਲ ਤੁਰਨ। ਜਦੋਂ ਤੁਰੇ
ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੈ,
ਚੰਗਾ ਨਾਂ ਰਖਾਏ ਕੇ ਨਾਂ ਵੀ ਬੜਾ ਵੱਡਾ ਰੱਖ ਲਏ, ਏਡਾ ਵੱਡਾ ਨਾਂ ਰਖਾ ਲਏ ਤੇ ਫਿਰ ਵੱਡਾ ਨਾਂ ਰਖਾ ਕੇ ਜਸ ਕੀਰਤ ਜਸ ਲੈ। ਕੀਰਤੀ ਸਾਹਮਣੇ ਹੁੰਦੀ ਹੋਵੇ ਵੀ ਆਹ ਜਿਹੜਾ ਬੰਦਾ ਆਇਆ ਹੈ ਇਹ ਬਹੁਤ ਵੱਡਾ ਬੰਦਾ ਹੈ, ਇਹਦੇ ਆਹ ਕੁਝ ਗੁਣ ਨੇ, ਆਹ ਵਿਸ਼ੇਸ਼ਤਾਈਆਂ ਨੇ। ਜਸ ਕੀਰਤ ਜਸ ਲੈ ਤੇ ਮਗਰੋਂ ਬੰਦਾ ਜਦੋਂ ਤੁਰ ਜਾਏ ਨਾ ਸਾਹਮਣੇ ਤੇ ਕੀਰਤੀ ਹੋਵੇ ਤੇ ਬੰਦਾ ਉਸ ਸਥਾਨ ਤੋਂ ਤੁਰ ਜਾਏ ਤੇ ਮਗਰੋਂ ਵੀ ਉਹਦਾ ਜਸ ਹੋਵੇ।
ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ
ਸਿੱਧੋ। ਏਡੇ ਵੱਡੇ ਬੰਦੇ ਨੂੰ ਵੀ ਉਹ 40 ਯੁਗ ਦੀ ਉਮਰ ਵਾਲਾ ਬੰਦਾ ਹੋਵੇ, ਨੌ ਖੰਡਾਂ ਵਿੱਚ ਪ੍ਰਸਿੱਧ ਹੋਵੇ, ਫਿਰ ਉਹਦੇ ਨਾਲ ਦੁਨੀਆ ਤੁਰਨ ਵਾਲੀ ਹੋਵੇ। ਪਰ ਐਸੇ ਬੰਦੇ ਨੂੰ ਵੀ ਜੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਇਆ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਵਾਹਿਗੁਰੂ ਦੀ ਦਰਗਾਹ ਵਿੱਚ ਉਹਦੀ ਬਾਤ ਕੋਈ ਨਹੀਂ ਪੁੱਛਦਾ। ਉਹਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਦੇ ਕਈ ਕੀੜਿਆਂ ਵਾਂਗ ਨੇ।
ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ।
ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਤੇ ਕੀਟਾ ਅੰਦਰ ਕੀਟ ਕਰ, ਇੱਕ ਤੇ ਕੀੜੇ ਹੁੰਦੇ ਨਾ, ਇੱਕ ਕੀੜਿਆਂ ਤੋਂ ਕੀੜੇ ਛੋਟੇ ਛੋਟੇ ਕੀੜੇ ਉਹ ਬਣ ਜਾਂਦਾ ਹੈ, ਬਣਦਾ ਹੈ। ਮਰਦਾਨਾ ਕਹਿਣ ਲੱਗਾ ਗਰੀਬਨ ਵਾਏ ਸਤਿਗੁਰੂ ਆਹ ਜਿਹੜੇ ਗਧੇ ਨੇ ਇਹਨਾਂ ਦੀ ਵੀ ਜੂਨ ਕੋਈ ਜੂਨ ਹੈ? ਘਾਹ ਖਾ ਲੈਂਦੇ ਨੇ, ਕੋਈ ਇਹਨਾਂ ਦੀ ਜੂਨ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਿਆਂ ਇਹ ਜਿਹੜੇ ਗਧੇ ਨੇ ਨਾ ਜਿਨ੍ਹਾਂ ਦੀ ਤੂੰ ਕਹਿੰਦਾ ਵੀ ਜੂਨ ਨਹੀਂ, ਚੰਗੀ ਨਹੀਂ ਜੂਨ, ਇਹ ਤੇ ਅਜੇ ਅਸਲੀ ਨਕਲੀ ਨੇ ਗਧੇ। ਮਰਦਾਨਾ ਬੜਾ ਅਚਰਜ ਹੋ ਗਿਆ, ਕਹਿਣ ਲੱਗਾ ਮਹਾਰਾਜ ਇਹ ਜਿਨ੍ਹਾਂ ਦੀ ਜੂਨ ਹੀ ਕੁਝ ਨਹੀਂ ਇਹ ਅਜੇ ਨਕਲੀ ਨੇ ਤੇ ਅਸਲੀ ਕੌਣ ਨੇ? ਮਹਾਰਾਜ ਕਹਿੰਦੇ ਵੀ ਅਸਲੀ ਉਹ ਗਧੇ ਨੇ। ਪਾਤਸ਼ਾਹ ਫਰਮਾਉਂਦੇ ਨਾਨਕ ਤੇ ਨਰ ਅਸਰ ਖਰ ਜੇ ਬਿਨ ਗੁਣ ਗਰਵ ਕਰੰਤ। ਅਸਲੀ ਗਧੇ ਉਹ ਨੇ ਗੁਣ ਤੇ ਹੋਵੇ ਨਾ, ਅਹੰਕਾਰ ਦੀਆਂ ਛੱਟਾਂ ਚੁੱਕੀ ਤੁਰੇ ਫਿਰ, ਗੁਣਾਂ ਗੁਮਾਨ ਦੀਆਂ ਛੱਟਾਂ ਚੁੱਕੀ ਫਿਰ, ਅਹੰਕਾਰ ਹੋਵੇ। ਅਸਲੀ ਗਧੇ ਤੇ ਉਹ ਨੇ ਗੁਣ ਨਾ ਹੋਵੇ ਤੇ ਗੁਮਾਨ ਬਹੁਤਾ ਹੋਵੇ, ਉਹ ਅਸਲੀ ਗਧੇ ਨੇ। ਮਹਾਰਾਜ ਫਰਮਾਉਂਦੇ ਨੇ ਕੀਟਾਂ ਅੰਦਰ ਕੀਟ ਕਰ ਕੀੜੇ ਨੇ, ਉਹਨਾਂ ਤੋਂ ਵੀ ਅੰਦਰ ਇੱਕ ਕੀੜੇ, ਇੱਕ ਕੀੜੇ ਦੇ ਬਾਹਰ ਤੁਰੇ ਫਿਰਦੇ ਨੇ, ਇੱਕ ਵਿਸ਼ਟਾ ਦੇ ਕੀੜੇ ਨੇ, ਗੰਦਗੀ ਦੇ ਕੀੜੇ ਨੇ। ਕੀੜਾ ਕੀੜਿਆਂ ਅੰਦਰ ਵੀ ਉਹ ਕੀੜੇ ਬਣਾਏ ਜਾਂਦੇ ਨੇ। ਤੇ ਮਹਾਰਾਜ ਫਿਰੋਂ ਜੇ ਤਿਸ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ, ਦੋਸ਼ੀ ਮਨੁੱਖ ਜਿਹੜੇ ਨੇ ਉਹ ਵੀ ਗੰਦਗੀ ਦੇ ਕੀੜਿਆਂ ਤੇ ਦੋਸ਼ ਆਰੋਪਦੇ ਨੇ, ਇਹ ਵੀ ਤਾਂ ਜੂਨ ਹੈ। ਕਹਿੰਦੇ ਨੇ ਕੀੜਾ ਚੜਦਾ ਤਾਂ ਡਿੱਗ ਪੈਂਦਾ ਹੈ। ਇੱਕ ਲੱਤ ਉਹਦੀ ਟੁੱਟੀ ਹੋਈ ਸੀ ਤੇ ਵਸ਼ਿਸ਼ਠ ਜੀ ਹੱਸ ਪਏ ਤੇ ਉਸ ਵਕਤ ਰਾਮ ਚੰਦਰ ਜੀ ਕਹਿਣ ਲੱਗੇ ਹੇ ਭਗਵਾਨ ਹੇ ਗੁਰੂਦੇਵ ਭਰੀ ਹੋਈ ਸਭਾ ਵਿੱਚ ਟਿਕੇ ਹੋਏ ਸਮਾਜ ਵਿੱਚ ਤੁਸੀਂ ਹੱਸੇ ਕਾਰਨ? ਕਹਿਣ ਲੱਗੇ ਵੈਸੇ ਹੀ ਹਾਸਾ ਹੈ। ਕਹਿਣ ਲੱਗੇ ਨਹੀਂ ਤੁਸੀਂ ਤੇ ਸਰਬੱਗ ਹੋ, ਹਾਸੇ ਦਾ ਵੀ ਤੁਹਾਡਾ ਕੋਈ ਕਾਰਨ ਹੁੰਦਾ ਹੈ। ਕਹਿਣ ਲੱਗੇ ਰਾਮ ਚੰਦਰ ਉਹ ਜਿਹੜਾ ਸਾਹਮਣੇ ਕੀੜਾ ਤਾਂ ਚੜਦਾ ਹੈ ਤੇ ਉਹਦੀ ਇੱਕ ਲੱਤ ਟੁੱਟੀ ਹੋਈ ਆ ਤੇ ਫਿਰ ਡਿੱਗ ਪੈਂਦਾ, ਯਤਨ ਕਰਦਾ ਤੇਰੇ ਤਖ਼ਤ ਤੇ ਚੜਨ ਦਾ ਪਰ ਉਹ ਫਿਰ ਡਿੱਗ ਪੈਂਦਾ। ਇਹ 14 ਵਾਰ ਪਿਛਲਿਆਂ ਸਮਿਆਂ ਚ ਇਹ ਤੇਰਾ ਰੂਪ ਬਣਿਆ, 14 ਵਾਰ ਇਹ ਰਾਮ ਚੰਦਰ ਦੇ ਰੂਪ ਵਿੱਚ ਆਇਆ। ਇਸ ਜਨਮ ਦੇ ਵਿੱਚ ਇਹ ਕੀੜੇ ਦੀ ਜੂਨ ਵਿੱਚ ਪਿਆ ਹੋਇਆ ਕਿਉਂਕਿ ਕੁਨਿਆ ਕੀਤਾ ਹੈ, ਜਿਸ ਕਰਕੇ ਮਹਾਰਾਜ ਫਰਮਾਉਂਦੇ ਨੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰਹੇ। ਜਿਹੜੇ ਦੋਸ਼ੀ ਨੇ ਉਹ ਵੀ ਦੋਸਤ ਧਾਰਨ ਕਰਦੇ ਨੇ।
ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆਂ ਗੁਣ ਦੇ।
ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ ਸਿੱਧੋ ਉਹ ਪਰਿਪੂਰਨ ਬਹੁਤ ਵੱਡਾ ਸਮਰੱਥ ਹੈ। ਜਿਹੜੇ ਨਿਰਗੁਣੀ ਜੀਵ ਨੇ ਨਾ, ਜਿਨ੍ਹਾਂ ਦੇ ਕੋਲ ਕੋਈ ਵੀ ਦੁਨੀਆਂ ਤੇ ਗੁਣ ਨਾ ਹੋਵੇ, ਜਿਹਨੂੰ ਹਰ ਲੋਕ ਫਟਕਾਰਨ, ਉਹਨਾਂ ਨੂੰ ਵੀ ਇਨਸਾਨਾਂ ਨੂੰ ਗੁਣਾਂ ਦੀ ਦਾਤ ਬਖਸ਼ਦਾ ਹੈ। ਤੇ ਜਿਹੜੇ ਗੁਣਮੰਤਿਆਂ ਨੇ, ਜਿਹੜੇ ਗੁਣਾਂ ਵਾਲੇ ਨੇ, ਉਹਨਾਂ ਦੇ ਗੁਣਾਂ ਵਿੱਚ ਵਾਧਾ ਕਰਦਾ ਹੈ, ਉਹਨਾਂ ਨੂੰ ਗੁਣ ਦੇ ਕੇ ਹੋਰ ਵਾਧਾ ਕਰਦਾ ਹੈ, ਗੁਣਾਂ ਵਾਲਿਆਂ ਨੂੰ ਗੁਣ ਦੇ ਕੇ ਵਾਧਾ ਕਰਦਾ ਹੈ। ਜਿਹੜੇ ਨਿਰਗੁਣ ਜੀਵ ਨੇ, ਜਿਨ੍ਹਾਂ ਨੂੰ ਕੋਈ ਵੀ ਢੋਈ ਨਹੀਂ ਦਿੰਦਾ, ਉਹਨਾਂ ਨੂੰ ਗੁਣ ਦਿੰਦਾ ਹੈ, ਚੰਗੇ ਗੁਣ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਮਿਹਰ ਕਰਦਾ ਹੈ।
ਇਹਾ ਕੋਈ ਨਾ ਸੁਝੇ ਜਿਸ ਗੁਣ ਕੋਈ ਕਰੇ।
ਸਮਾਪਤੀ ਕਰਦੇ ਹੋਏ ਫਰਮਾਉਂਦੇ ਨੇ ਸਿੱਧੋ, ਐਸਾ ਕੋਈ ਦੁਨੀਆਂ ਤੇ ਮਨੁੱਖ ਦਿਸਦਾ ਨਹੀਂ ਜਿਹੜਾ ਪਰਮੇਸ਼ਰ ਤੇ ਪਰਉਪਕਾਰ ਕਰੇ, ਜਿਹੜਾ ਪਰਮੇਸ਼ਰ ਨੂੰ ਕੋਈ ਵਿਚਾਰ ਦੱਸ ਸਕੇ। ਉਹ ਇੱਕ ਹੈ, ਜਿਸ ਤਰ੍ਹਾਂ ਕਾਬੇ ਦੇ ਮਦੌਰਾ ਨੇ ਨਾ ਮਦੀਨੇ ਦੇ, ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਖਾਨਗਾਹ ਬਣੀ ਹੈ, ਉਹਨਾਂ ਪੁੱਛੀਏ ਗੁਰੂ ਨਾਨਕ ਪਾਤਸ਼ਾਹ ਕੋਈ ਦੁਨੀਆਂ ਤੇ ਐਸੀ ਵੀ ਚੀਜ਼ ਹੈ ਜਿਹੜੀ ਰੱਬ ਨੇ ਨਾ ਬਣਾਈ ਹੋਵੇ? ਮਹਾਰਾਜ ਕਹਿਣ ਲੱਗੇ ਇੱਕ ਚੀਜ਼ ਨਹੀਂ ਉਹਨੇ ਬਣਾਈ। ਬੜੇ ਅਸਰਜ ਹੋ ਗਏ, ਕਹਿਣ ਲੱਗੇ ਵੀ ਕਿਹੜੀ ਚੀਜ਼ ਹੈ ਜਿਹੜੀ ਉਸ ਪਰਵਰਦਗਾਰ ਨੇ ਨਾ ਬਣਾਈ ਹੋਵੇ? ਪਾਤਸ਼ਾਹ ਨੇ ਉੱਤਰ ਦਿੱਤਾ, ਉਸ ਪਰਮੇਸ਼ਰ ਨੇ ਆਪਣੇ ਵਰਗਾ ਹੋਰ ਰੂਪ ਨਹੀਂ ਬਣਾਇਆ, ਉਹ ਇੱਕ ਹੈ। ਤੇ ਉਹ ਇੱਕ ਹੈ ਤੇ ਹਾ ਗੋਏ ਨਾ ਸੋਝੇ ਜੇ ਤੁਸ ਗੁਣ ਕੋਏ ਕਰ, ਐਸਾ ਹੋਰ ਕੋਈ ਵੀ ਨਹੀਂ ਦੁਨੀਆਂ ਤੇ ਜਿਹੜਾ ਪਰਮੇਸ਼ਰ ਨੂੰ ਸਮਝਾ ਸਕੇ, ਪਰਮੇਸ਼ਰ ਤੇ ਗੁਣ ਗਾ ਸਕੇ। ਸਮਾਂ ਨਹੀਂ ਤੇ ਮੈਂ ਦੱਸ ਦਿਆਂ, ਮਨੁੱਖ ਅਕਲ ਦੇ ਨਾਲ ਵਿਚਾਰਾਂ ਕਰਦਾ ਹੈ ਵੀ ਆ ਸਮੁੰਦਰ ਹੈ ਜਿੱਥੇ ਪਾਣੀ ਦਾ ਥਾਂ ਹੈ ਤੇ ਉਹਦੇ ਵਿੱਚ ਪਾਈ ਜਾਂਦਾ, ਮੀਂਹ ਉਹਦੇ ਵਿੱਚ ਪਈ ਜਾਂਦਾ, ਪਰ ਬਾਹਰ ਜਿੱਥੇ ਉਜਾੜ ਹੈ, ਲੋਕ ਬਰਸਾਤ ਤੋਂ ਬਿਨਾਂ ਭੁੱਖੇ ਨੇ, ਧਿਆਏ ਨੇ, ਬੜੇ ਦੁਖੀ ਹੁੰਦੇ ਨੇ, ਇਹ ਰੱਬ ਦਾ ਕੀ ਨਿਆਂ ਹੈ? ਐਸੀ ਘਟਨਾ ਬੜੀ ਵੱਡੀ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਚ, ਗੁਰਮੁਖ ਦੀ ਤੇ ਮਨਮੁਖ ਦੀ। ਤੇ ਸਮਝਾਇਆ ਸੀ ਕਿ ਪਾਣੀ ਵਿੱਚ ਪਰਮੇਸ਼ਰ ਤਾਂ ਮੀਂਹ ਪਾਉਂਦਾ, ਬਰਸਾਤ ਪਾਉਂਦਾ, ਸਮੁੰਦਰ ਦਾ ਪਾਣੀ ਲੂਣ ਵਾਲਾ ਹੈ। ਕਈ ਐਸੇ ਸਮੁੰਦਰ ਵਿੱਚ ਜਾਨਵਰ ਨੇ ਜਿਹੜੇ ਸਿਰਫ ਬਰਸਾਤ ਦਾ ਪਾਣੀ ਪੀਂਦੇ, ਲੂਣ ਵਾਲਾ ਨਹੀਂ ਪੀਂਦੇ। ਕੁਦਰਤ ਉਹਨਾਂ ਨੂੰ ਰੋਜ਼ੀ ਦਿੰਦਾ, ਉਹਨਾਂ ਨੂੰ ਪਿਆਸ ਉਹਨਾਂ ਦੀ ਬੁਝਾਉਂਦਾ, ਭਾਵ ਕਿ ਕੋਈ ਵਾਹਿਗੁਰੂ ਪਰਮੇਸ਼ਰ ਤੇ ਐਸਾ ਕੋਈ ਦੁਨੀਆਂ ਤੇ ਨਹੀਂ ਆਇਆ ਜੇ ਉਹਦੇ ਤੇ ਗੁਣ ਕਰੇ, ਸਿੱਖਿਆ ਦੇ, ਪਰਉਪਕਾਰ ਕਰੇ। ਇਹ ਸੀ ਅੱਜ ਗਰੀਬ ਨਵਾਜ਼ ਸਤਿਗੁਰਾਂ ਦੀ ਜਪਜੀ ਸਾਹਿਬ ਦੀ ਵਿਚਾਰ ਤਿੰਨ ਪੌੜੀਆਂ ਦੇ ਰੂਪ ਵਿੱਚ ਕੀਤੀ ਹੈ। ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ, ਪਾਤਸ਼ਾਹ ਤੂੰ ਮਿਹਰ ਕਰ, ਤੇਰੀ ਦਿੱਤੀ ਹੋਈ ਸਿੱਖਿਆ ਤੇ ਅਸੀਂ ਚੱਲੀਏ। ਤੁਸੀਂ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ, ਸਤਿਕਾਰ ਕੀਤਾ ਹੈ, ਤੁਹਾਡੀ ਮਾਇਆ ਸਤਿਗੁਰੂ ਸਫਲ ਕਰੇ। ਮਹਾਰਾਜ ਦੀ ਮਹਾਨ ਬਖਸ਼ਿਸ਼ ਹੈ, ਕੱਲ੍ਹ ਨੂੰ ਇਸੇ ਤਰ੍ਹਾਂ ਸਮਾਂ ਕੱਢ ਕੇ ਫਿਰ ਹਾਜ਼ਰ ਭਰੇ। ਵਾਹਿਗੁਰੂ ਜੀ ਖਿਮਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਸ਼ਬਦ ਦਾ ਵਿਚਾਰ ਸੂਖਮ ਹੈ ਤੇ ਸਾਡੇ ਸਰੀਰ ਦੇ ਅੰਦਰ ਜੋ ਸੁਰਤ ਹੈ ਉਹ ਸ਼ਬਦ ਹੈ, ਉਹ ਸਿੱਖ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜੋ ਸੁਰਤ ਨੂੰ ਚੇਲਾ ਕਰਕੇ ਕਥਨ ਕੀਤਾ ਹੈ, ਜਿਹੜਾ ਸੁਰਤ ਨਾਲ ਸੁਣਦਾ ਹੈ ਉਹਦੀਆਂ ਵੱਡੀਆਂ ਵਡਿਆਈਆਂ ਨੇ। ਸ਼ਬਦ ਗੁਰੂ ਸੀ, ਭਾਵੇਂ ਅਨੇਕਾਂ ਸਿੱਖਾਂ ਨੇ ਸੁਣਿਆ, ਉਸ ਰਸਤੇ ਤੇ ਤੁਰੇ, ਪਰ ਸੁਰਤ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਸੁਣਿਆ। 70 ਸਾਲ ਦੀ ਕਮਾਈ ਸਿਰਫ 7 ਸਾਲਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹ ਸੁਣ ਲਿਆ। ਤੇ ਸੁਣਿਆ ਤਾਂ ਜੇ ਸੁਰਤ ਨੂੰ ਸਿੱਖ ਬਣਾਇਆ ਹੈ। ਸੁਰਤ ਕਦੋਂ ਸਿੱਖ ਬਣਦੀ ਹੈ? ਜਦੋਂ ਗੁਰੂ ਦੀ ਰਜਾ ਵਿੱਚ ਰਹੀਏ। ਅੱਧੀ ਰਾਤ ਹੋਵੇ, ਬਰਸਾਤ ਪੈਂਦੀ ਹੋਵੇ, ਇੱਕ ਪਾਸੇ ਤੋਂ ਕੱਚੀ ਕੰਧ ਟੱਟ ਜਾਏ ਤੇ ਹੁਕਮ ਹੋਵੇ ਬੱਚਿਓ ਯਤਨ ਕਰੋ, ਇਹ ਕੰਧ ਡਿੱਗ ਪਈ ਹੈ, ਇਹਨੂੰ ਬਣਾਉਣਾ ਹੈ। ਭਾਈ ਭਗੀਰ ਤੇ ਭਾਈ ਸਧਾਰਨ, ਯਤਨ ਕਰੋ, ਬਰਸਾਤ ਪੈ ਰਹੀ ਹੈ। ਤੇ ਸਿੱਖ ਨੇ, ਬੱਚਿਆਂ ਨੇ ਇਹ ਗੱਲ ਕਹਿ ਦਿੱਤੀ, ਕੰਧ ਢੱਠ ਗਈ ਹੈ, ਥੱਲੇ ਲੱਕੜੀਆਂ ਤੇ ਦੇ ਸਕਦੇ ਹਾਂ, ਪਰ ਰਾਤ ਮੀਂਹ ਪੈ ਰਿਹਾ, ਕੱਚੀ ਕੰਧ ਡਿੱਗ ਪਈ ਹੈ, ਤੇ ਜਿਉਂ ਜਿਉਂ ਬਣਾਵਾਂਗੇ ਤੇ ਪਾਣੀ ਨਾਲ ਰੁੜਦੀ ਜਾਏਗੀ। ਭਾਈ ਲੈਣਿਆ ਤੂੰ ਕੋਈ ਯਤਨ ਕਰ, ਜਿਹਦੀ ਸੁਰਤ ਸਿੱਖ ਬਣ ਗਈ ਸੀ। ਯਤਨ ਕਰਨ ਲੱਗ ਪਏ। ਭਾਈ ਲੈਣੇ ਦੇ ਜੀਵਨ ਵਿੱਚ ਇੱਕੋ ਹੀ ਵਿਚਾਰ ਸੀ ਕਿ ਮੈਂ ਆਪਣੀ ਸੁਰਤ ਨੂੰ ਗੁਰੂ ਕਿਹਾ ਸਿੱਖ ਬਣਾ ਦੇਣਾ ਹੈ, ਤੇ ਜਿਸ ਸਿੱਖ ਦੀ ਸੁਰਤ ਸਿੱਖ ਬਣ ਜਾਏ ਸਰੀਰ ਆਪੇ ਹੀ ਸਿੱਖ ਬਣ ਜਾਏਗਾ। ਜਿਸ ਸਿੱਖ ਦੀ ਸੁਰਤ ਦੀ ਸ਼ਬਦ ਦੇ ਨਾਲ ਸਾਂਝ ਨਾ ਪਵੇ ਤੇ ਸਮਝੋ ਕਿ ਅਜੇ ਉਹ ਸਿੱਖੀ ਤੋਂ ਬਹੁਤ ਦੂਰ ਹੈ। ਸੁਣਨ ਦੀ ਬਹਿਮਾ ਜਿਸ ਢੰਗ ਦੇ ਨਾਲ, ਜੀਵਨ ਦੀ ਆਰੰਭਤਾ ਹੀ ਸੁਣਨ ਤੋਂ ਹੁੰਦੀ ਹੈ। ਆਈਏ ਮਨ ਦੀ ਇਕਾਗਰਤਾ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਪਵਿੱਤਰ ਅਲਾਹੀ ਪੈਗਾਮ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ। ਗੁਰੂ ਦਾ ਸ਼ਬਦ ਹੋਵੇ, ਸਿੱਖ ਦੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਜਾਏ। ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸੁਣੈ ਸਿੱਧ ਪੀਰ ਸੁਰਨਾਥ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆਂ ਤੇ ਸਿੱਧ ਬਣਨਾ ਹੋਵੇ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ, ਹੱਠ ਜੋਗ ਸਾਧਨਾ ਕਰਨੀ ਪੈਂਦੀ ਹੈ। ਪੀਰ ਬਣਨਾ ਹੋਵੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ। ਸੁਰ ਦੇਵਤੇ ਦੀ ਪਦਵੀ ਤੱਕ ਪਹੁੰਚਣਾ ਹੋਵੇ ਹੱਦ ਤੋਂ ਵੱਧ ਮਿਹਨਤ ਕਰਨੀ ਪੈਂਦੀ ਹੈ। ਨਾਥ ਭਾਵੇਂ ਵਿਦਵਾਨਾਂ ਨੇ ਨੌ ਨਾਥ ਮੰਨੇ ਨੇ, ਪਰ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ, ਜਿਸ ਸਿੱਖ ਨੇ ਸ਼ਬਦ ਨੂੰ ਗੁਰੂ ਮੰਨਿਆ, ਆਪਣੀ ਸੁਰਤ ਨੂੰ ਚੇਲਾ ਬਣਾ ਕੇ ਪਰਮੇਸ਼ਰ ਦਾ ਨਾਮ ਸੁਣਿਆ, ਉਹ ਤੇ ਫਿਰ ਸਿੱਧੀ ਵਿਚਾਰ ਨਾਲੋਂ ਵੀ ਅੱਗੇ ਲੰਘ ਜਾਏਗਾ, ਪੀਰ ਦੀ ਪਦਵੀ ਤੋਂ ਵੀ ਅੱਗੇ ਤੁਰ ਜਾਏਗਾ। ਸੁਰ ਦੇਵਤਿਆਂ ਦੇ ਵਿੱਚ ਵੀ ਈਰਖਾ ਹੈ, ਇਸ ਤੋਂ ਵੀ ਅੱਗੇ ਲੰਘ ਜਾਏਗਾ। ਨਾਥ ਨੌ ਨਾਥ ਮਾਇਆ ਕੇ ਬੰਧਾ ਹੈ, ਇਹਨਾਂ ਪਦਵੀਆਂ ਤੋਂ ਉਹ ਸਿੱਖ ਅੱਗੇ ਲੰਘ ਜਾਏਗਾ ਜਿਹਨੂੰ ਗੁਰੂ ਕੇ ਦਰਬਾਰ ਵਿੱਚ ਸੁਣਨ ਦਾ ਚਾਜਾ ਆ ਜਾਏ। ਸੁਰਤੀ ਸਿੱਖ ਬਣ ਜਾਏ, ਸ਼ਬਦ ਗੁਰੂ ਬਣ ਜਾਏ।
ਸੁਣੈ ਧਰ ਤਬਲ ਆਕਾਸ,
ਪਾਤਸ਼ਾਹ ਫਰਮਾਉਂਦੇ ਨੇ ਨਾ ਹੇ ਸਿੱਧ, ਤੁਸੀਂ ਤੇ ਕਹਿ ਦਿੱਤਾ ਹੈ ਜਿਹੜਾ ਤਬਲਾ ਹੈ ਉਹਨੇ ਧਰਤੀ ਨੂੰ ਚੱਕਿਆ, ਪਰ ਗੱਲ ਬਣਦੀ ਨਹੀਂ। ਪਰ ਜੇ ਤੁਹਾਡੀ ਇਸ ਗੱਲ ਨੂੰ ਮਨਵੇਂ ਲਈਏ ਤੇ ਫਿਰ ਉਹ ਜਿਹੜਾ ਤਬਲਾ ਹੈ ਜਿਸ ਨੇ ਧਰਤੀ ਨੂੰ ਚੁੱਕਿਆ ਉਹ ਕਾਹਦੇ ਤੇ ਖਲੋਤਾ ਹੋਵੇਗਾ? ਉਹ ਕਹਿਣ ਲੱਗੇ ਜੀ ਉਹ ਵੀ ਧਰਤੀ ਤੇ ਫਿਰ ਉਹ ਧਰਤੀ ਕਾਹਦੇ ਤੇ ਖਲੋਤੀ ਹੈ? ਉਹਦੇ ਥੱਲੇ ਹੋਰ ਤਬਲ ਹੈ। ਬਾਦਸ਼ਾਹ ਫਰਮਾਉਂਦੇ ਨੇ ਇਸੇ ਤਰ੍ਹਾਂ ਇੱਕ ਇੱਕ ਧਰਤੀ ਬਣਾਈ ਜਾਏ, ਇੱਕ ਇੱਕ ਤਬਲਾ ਬਣਾਇਆ ਜਾਏ ਤੇ ਐਸੀ ਕਿਰਿਆ ਦਾ ਐਸੀ ਗਿਣਤੀ ਦਾ ਕੋਈ ਦੁਨੀਆ ਤੇ ਅੰਤ ਹੈ ਨਹੀਂ ਅੰਤ। ਪਰ ਇਹ ਤੁਹਾਡੀ ਅਗਿਆਨਤਾ ਹੈ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ, ਉਹਨਾਂ ਦੇ ਹਿਰਦੇ ਵਿੱਚ ਧਰਮ ਰੂਪ ਧੌਲਾ ਬਲਦ ਉਹ ਪੈਦਾ ਹੋਇਆ। ਧੌਲ ਧਰਮ ਦਇਆ ਕਾ ਪੂਤ, ਧਰਮ ਹੈ ਤਬਲਾ। ਧਰਮ ਦੇ ਆਸਰੇ ਸੰਸਾਰ ਦੀ ਧਰਤੀ, ਜੋ ਕੁੱਲ ਦੁਨੀਆਂ ਦੇ ਬ੍ਰਹਿਮੰਡ ਖੰਡ ਨੇ ਉਹ ਧਰਤੀ ਉਹ ਤਬਲ ਦੇ ਧਰਮ ਦੇ ਆਸਰੇ ਖਲੋਤੇ ਨੇ। ਤੇ ਧਰਮ ਕਿਸ ਦੇ ਆਸਰੇ ਹੈ? ਧਰਮ ਦੀ ਮਾਂ ਹੈ ਦਇਆ। ਧਰਮ ਜਿਹੜਾ ਹੈ ਉਹ ਪੁੱਤਰ ਹੈ, ਦਇਆ ਮਾਂ ਹੈ। ਜਿਸ ਇਨਸਾਨ ਦੇ ਹਿਰਦੇ ਵਿੱਚ ਦਇਆ ਆ ਗਈ, ਉਸ ਇਨਸਾਨ ਦੇ ਹਿਰਦੇ ਵਿੱਚ ਧਰਮ ਦਾ ਵਾਸਾ ਹੋ ਜਾਏਗਾ। ਪਰ ਜੇ ਧਰਮੀ ਬਣ ਜਾਏ, ਧਰਮ ਦੇ ਸਕੂਲ ਵਿੱਚ ਦਾਖਲ ਹੋ ਜਾਏ, ਦਾਖਲਾ ਹੀ ਹੈ ਨਾ, ਅੰਮ੍ਰਿਤ ਛੱਕ ਕੇ ਦਾਖਲਾ ਸਕੂਲ ਵਿੱਚ ਲੈ ਲਿਆ, ਪਰ ਹਿਰਦੇ ਵਿੱਚ ਦਇਆ ਮਾਂ ਨਾ ਆਈ ਤੇ ਸਮਝ ਲਓ ਧਰਮ ਹੈ, ਪਰ ਮਾਂ ਤੋਂ ਬਿਨਾਂ ਧਰਮ ਹੈ। ਸਿੱਖ ਧਰਮੀ ਤੇ ਹੈ ਪਰ ਮਾਂ ਤੋਂ ਬਿਨਾਂ ਹੈ, ਦਇਆ ਨਹੀਂ। ਉਸ ਧਰਮੀ ਬੰਦੇ ਨੂੰ ਇਸ ਤਰ੍ਹਾਂ ਹੀ ਕਹਿ ਲਈਏ ਜਿਸ ਤਰ੍ਹਾਂ ਬਾਹਰ ਪੁੱਤਰ ਹੋਵੇ ਪਰ ਮਾਂ ਨਾ ਹੋਵੇ ਤਾਂ ਯਤੀਮ ਪੁੱਤਰ ਹੈ। ਧੰਨ ਕਲਗੀਧਰ ਪਾਤਸ਼ਾਹ, ਜਿੱਥੇ ਏਡੇ ਵੱਡੇ ਧਰਮੀ ਏਡੇ ਵੱਡੇ ਯੋਧੇ ਜਿਨ੍ਹਾਂ ਵਿੱਚ ਪਰਮੇਸ਼ਰ ਵਰਗੇ ਹੈ ਹੀ ਗੁਣ ਸਨ, ਉਹਨਾਂ ਦੇ ਹਿਰਦੇ ਵਿੱਚ ਬੜੀ ਵੱਡੀ ਦਇਆ ਸੀ। ਇੱਕ ਇੱਕ ਤੀਰ ਨੂੰ ਸਵਾ ਸਵਾ ਤੋੜਾ ਸੋਨਾ ਲਾਇਆ। ਕੋਈ ਬੰਦਾ ਜ਼ੁਲਮੀ ਜ਼ੁਲਮ ਕਰਨ ਵਾਲਾ ਵੀ ਜੇ ਮੇਰੇ ਤੀਰ ਦੇ ਨਾਲ ਜ਼ਖਮੀ ਹੋ ਜਾਏ ਤੇ ਘਰ ਵਿੱਚ ਗਰੀਬੀ ਹੋਵੇ ਤੇ ਇਹ ਸੋਨੇ ਦੇ ਨਾਲ ਮਲਮ ਪੱਟੀ ਕਰਕੇ ਤੇ ਫਿਰ ਸਰੀਰ ਠੀਕ ਕਰ ਲਏ ਪਰ ਸੁਧਰ ਜਾਏ, ਜੇ ਚੜ੍ਹਾਈ ਕਰ ਜਾਏ ਤੇ ਮੇਰੇ ਤੀਰਾਂ ਦੇ ਸੋਨਾ ਉਹਦੇ ਖਫਨ ਵਾਸਤੇ, ਜੇ ਘਰ ਚ ਗਰੀਬੀ ਹੋਵੇ ਤੇ ਕੰਮ ਆਵੇ। ਇਹ ਹੈ ਜਿਹੜਾ ਦੁਸ਼ਮਣਾਂ ਤੇ ਵੀ ਦਇਆ ਕਰਨੀ ਹੈ। ਜ਼ੁਲਮ ਦੀ ਨਿਵਿਰਤੀ ਹੈ ਪਰ ਆਖਰ ਮਰ ਜਾਏ ਬੰਦਾ ਉਹਦੇ ਨਾਲ ਕੋਈ ਵੈਰ ਨਹੀਂ ਹੁੰਦਾ, ਉਹਨਾਂ ਚਿਰ ਹੀ ਉਹਦੇ ਨਾਲ ਮੁੱਠ ਭੇੜ ਹੈ ਜਿੰਨਾ ਚਿਰ ਉਹ ਜ਼ੁਲਮ ਦੀ ਵਿਚਾਰ ਤੇ ਸਾਹਮਣੇ ਖਲੋਤਾ ਹੋਵੇ। ਗਰੀਬਨ ਵਾਏ ਸਤਿਗੁਰਾਂ ਫਰਮਾਇਆ, ਸੁਣਿਆ ਧਰਤ ਧਵਲ ਆਕਾਸ਼। ਸਿੱਧੋ ਧਰਮ ਦੇ ਆਸਰੇ ਹੀ ਧਰਤੀ ਹੈ, ਧਰਮ ਦੇ ਆਸਰੇ ਹੀ ਆਕਾਸ਼ ਹੈ, ਪਰ ਜਿਨ੍ਹਾਂ ਨੇ ਸੁਣ ਲਿਆ ਇਹ ਤੇ ਉਹਨਾਂ ਨੂੰ ਸੋਝੀ ਆਈ ਹੈ, ਉਹਨਾਂ ਨੂੰ ਪਤਾ ਲੱਗਾ ਵੀ ਪਰਮੇਸ਼ਰ ਦੇ ਆਸਰੇ ਹੀ ਬ੍ਰਹਿਮੰਡ ਹੈ।
ਸੁਣੈ ਦੀਪ ਲੋ ਪਤਾਲ,
ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਸੁਣਿਆ ਤੇ ਜਿਨ੍ਹਾਂ ਨੂੰ ਸੁਣਨ ਦਾ ਚੱਜ ਆ ਗਿਆ, ਉਹ ਦੀਪਾਂ ਜਿਹੜੇ ਇੱਕ ਨੌ ਦੀਪਾਂ ਦਾ ਇੱਕ ਇੱਕ ਟੁਕੜੇ ਦੇ ਹਿੱਸਿਆਂ ਦਾ ਨਾਮ ਹੈ, ਲੋਹ ਹੈ ਲੋਕਾਂ ਦਾ 14 ਲੋਕ ਨੇ, ਪਤਾਲ ਹੈ ਇਹ ਜਿਤਨੇ ਨੇ ਇਹ ਸਾਰੇ ਹੀ ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਆਸਰੇ ਨੇ ਤੇ ਜਿਨ੍ਹਾਂ ਨੇ ਮਨ ਟਕਾ ਕੇ ਸੁਣ ਲਿਆ ਉਹਨਾਂ ਦੀ ਇਥੋਂ ਤੱਕ ਵੀ ਗਮਤਾ ਹੋ ਜਾਂਦੀ ਹੈ। ਉਹਨਾਂ ਨੂੰ ਪਤਾ ਲੱਗਦਾ ਬ੍ਰਹਿਮੰਡਾਂ ਵਿੱਚ ਖੰਡਾਂ ਵਿੱਚ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੋਣ ਵਾਲਾ ਹੈ।
ਸੁਣਿਆ ਦੀਪ ਲੋ ਪਾਤਾਲ,
ਸੁਣਿਆ ਦੀਪ ਲੋ ਪਾਤਾਲ, ਸੁਣਦੇ ਕਰਕੇ ਹੀ ਦੀਪਾਂ ਵਿੱਚ ਲੋਕਾਂ ਵਿੱਚ ਪਤਾਲ ਵਿੱਚ ਪਤਾ ਚੱਲਦਾ ਹੈ ਕੀ ਕੁਝ ਹੋ ਰਿਹਾ ਹੈ।
ਸੁਣੈ ਪੂਰਨ ਸਤਿ ਕਾਲ,
ਸਤਿਗੁਰੂ ਫਰਮਾਉਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਉਹਨਾਂ ਨੂੰ ਕਾਲ ਭੋ ਨਹੀਂ ਸਕਦਾ, ਮੌਤ ਉਹਨਾਂ ਦੇ ਕੋਲ ਨਹੀਂ ਆ ਸਕਦੀ। ਭਗਤ ਕਬੀਰ ਜੀ ਨੇ ਫਰਮਾਇਆ, ਕਹੋ ਕਬੀਰ ਬਿਰਤੀ ਸੁਣਿਓ, ਹੇ ਵਾਹਿਗੁਰੂ ਮੇਰੀ ਬੇਨਤੀ ਸੁਣੋ, ਜਮਕਾਲੋ ਮਤ ਕੀ ਜਮਕਾਲੋ ਮਤ ਖਬਰੀ, ਮਤਾ ਜਮਦੀ ਖਬਰ ਮੇਰੇ ਤੱਕ ਆ ਜਾਏ। ਜਦੋਂ ਸਰੀਰ ਦਾ ਅੰਤ ਹੋਵੇ ਤੇ ਫਿਰ ਜਮਾ ਦੀ ਵਿਚਾਰ ਮੇਰੇ ਵੱਲ ਨਾ ਭੇਜਣੀ, ਆਪ ਆਵਾਜ਼ ਦੇ ਦੇਣੀ ਤੁਮ ਕਰ ਆਵੋ ਮੇਰੇ ਮੀਤ। ਜਿਨ੍ਹੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਉਹ ਨਾ ਸਕੇ ਕਾਲ, ਉਹਨਾਂ ਨੂੰ ਕਾਲ ਮੌਤ ਭੋ ਨਹੀਂ ਸਕਦੀ, ਮੌਤ ਉਹਨਾਂ ਦੇ ਕੋਲ ਨਹੀਂ ਆ ਸਕਦੀ, ਦੂਰ ਰਹੀ ਉਹ ਜਮ ਤੇ ਬਾਟ ਹੈ।
ਨਾਨਕ ਭਗਤਾਂ ਸਦਾ ਵਿਗਾਸ,
ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਫੁੱਲ ਖਿੜਿਆ ਹੋਵੇ, ਖਿੜਿਆ ਫੁੱਲ ਟੁੱਟ ਜਾਏ ਮੁਰਝਾ ਜਾਂਦਾ ਹੈ, ਪਰ ਭਗਤ ਜਿਹੜੇ ਨੇ ਇੱਕ ਸੰਸਾਰ ਦ੍ਰਿਸ਼ ਹੈ, ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਹ ਸੰਸਾਰ ਬ੍ਰਿਸ਼ ਤੇ ਜਿਤਨੇ ਜੀਵ ਨੇ ਇੱਕ ਫੁੱਲਾਂ ਦੀ ਤਰ੍ਹਾਂ ਨੇ, ਜਦੋਂ ਫੁੱਲ ਟੁੱਟ ਜਾਏ ਜੀਵ ਖਤਮ ਹੋ ਜਾਏ, ਉਹ ਮੁਰਝਾ ਜਾਂਦਾ ਹੈ। ਉਹਨੂੰ ਚੌਂ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਸਰੀਰ ਦੀ ਬਣਤਰ ਵਿਗੜ ਜਾਂਦੀ ਹੈ। ਪਰ ਗਰੀਬ ਨਵਾਜ ਸਤਿਗੁਰਾਂ ਉਚਾਰਿਆ, ਜਿਨ੍ਹਾਂ ਇਨਸਾਨਾਂ ਨੇ, ਜਿਨ੍ਹਾਂ ਭਗਤਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ, ਉਹ ਸਰੀਰ ਕਰਕੇ ਵੀ ਖੇੜੇ ਵਿਚ ਨੇ, ਇਸ ਸੰਸਾਰ ਦੇ ਬ੍ਰਿਸ਼ ਦੀ ਟਾਹਣੀ ਨਾਲ ਲੱਗੇ ਹੋਏ ਵੀ ਰਜਾ ਵਿਚ ਨੇ, ਖੇੜੇ ਵਿਚ ਨੇ। ਤੇ ਜਦੋਂ ਸੰਸਾਰ ਤੋਂ ਤੁਰਦੇ ਨੇ ਉਦੋਂ ਵੀ ਉਹਨਾਂ ਦਾ ਖੇੜਾ ਹੈ, ਸੰਸਾਰ ਦੀ ਟਾਹਣੀ ਨਾਲੋਂ ਉਹ ਟੁੱਟਦੇ ਨਹੀਂ, ਉਹ ਉਤਸ਼ਾਹ ਵਿਚ ਨੇ। ਨਾਨਕ ਭਗਤਾਂ ਸਦਾ ਵਿਗਾਸ ਹੈ, ਉਹਨਾਂ ਦੇ ਹਿਰਦੇ ਵਿਚ ਸਦਾ ਖੇੜਾ ਹੈ। ਜਬ ਤੁਮ ਆਏ ਜਗਤ ਮੈਂ, ਜਗ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚੱਲੋ ਤੁਮ ਹੱਸੇ ਜਗ ਰੋਏ। ਜੀਵ ਆਤਮਾ ਭਗਤਾਂ ਦੀ ਬੜੇ ਖੇੜੇ ਵਿਚ ਹੈ, ਉਤਸ਼ਾਹ ਵਿਚ ਹੈ ਵੀ ਹੇ ਸਤਿਪੁਰਖੋ, ਖੇੜਾ ਹੈ, ਸਮਾਂ ਆਇਆ। ਸੰਤ ਬਾਬਾ ਜਵਾਲਾ ਸਿੰਘ ਜੀ ਡਮੇਲੀ ਵਿਖੇ ਸਰੀਰ ਦਾ ਅੰਤ ਸਮਾਂ ਹੈ, ਜੀਵ ਭੇਜ ਦਿੱਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲਿਆਂ ਨਾਲ ਅਥਾਹ ਪਿਆਰ ਸੀ। ਜੋ ਜਗਰਾਵਾਂ ਦੇ ਲਾਗੇ ਰਾਮਗੜ੍ਹ ਨਗਰ ਹੈ, ਜਿਸ ਨਗਰ ਵਿਚ ਸੰਤ ਬਾਬਾ ਜਵਾਲਾ ਸਿੰਘ ਜੀ ਹੋਰਾਂ ਦੇ ਪਰਮ ਸੇਵਕ ਸੰਤ ਆਨੰਦ ਸਿੰਘ ਜੀ ਬੜੇ ਪਿਆਰ ਵਾਲੀ ਆਤਮਾ ਸੀ, ਉਹ ਸੰਤ ਅਕੋਤਰ ਸੌ ਅਖੰਡ ਪਾਠ ਜਥੇ ਤੋਂ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ। ਰਾਤ ਨੂੰ ਜੀਪ ਆ ਗਈ ਵੀ ਮਹਾਂਪੁਰਖਾਂ ਦਾ ਸਰੀਰ ਢਿੱਲਾ ਹੈ। ਅੰਮ੍ਰਿਤ ਵੇਲੇ ਅਕੋਤਰ ਸੌ ਖੰਡ ਪਾਠਾਂ ਦੀ ਲੜੀ ਆਰੰਭ ਕਰਕੇ ਜੀਪ ਦੇ ਵਿਚ ਪੰਜ ਚਾਰ ਸੇਵਾਦਾਰ ਦਾਸ ਵੀ ਨਾਲ ਸੀ। ਜਿਸ ਵਕਤ ਡਮੇਲੀ ਗਏ ਹਾਂ, ਹਜ਼ਾਰਾਂ ਦੀ ਗਿਣਤੀ ਇਕੱਠ ਸੀ, ਲੇਕਿਨ ਸੰਤ ਬਾਬਾ ਜਵਾਲਾ ਸਿੰਘ ਜੀ ਜਿਹਦੀ ਆਤਮਾ ਬੜੇ ਪਿਆਰ ਨਾਲ ਖਿੜੀ ਹੋਈ ਸੀ, ਸ਼ਾਂਤੀ ਹੋਵੇ, ਪਰਮੇਸ਼ਰ ਦੇ ਗੁਣ ਹੋਣ ਤੇ ਉਹ ਪਤਾ ਚੱਲ ਜਾਂਦਾ ਹੈ। ਬਹੁਤ ਵੱਡੀ ਪਿਆਰ ਵਾਲੀ ਆਤਮਾ ਸੀ। ਆਪਣੀ ਜ਼ਿੰਦਗੀ ਵਿਚ ਜੋ ਉਹਨਾਂ ਨੇ ਜ਼ਿੰਦਗੀ ਵਿਚ ਖੇੜਾ, ਜੋ ਨਿਮਰਤਾ ਉਹਨਾਂ ਵਿਚ ਸੀ, ਕੁਦਰਤ ਕਿਸੇ ਕਿਸੇ ਕਰਮਾਂ ਵਾਲੇ ਚ ਉਹ ਨਿਮਰਤਾ ਦੇ ਗੁਣ ਦਿੰਦੀ ਹੈ। ਪਹੁੰਚ ਗਏ, ਸਿਰੇ ਢਿੱਲਾ ਸੀ, ਬਦਾਮ ਰੋਗ ਦੀ ਮਾਲਿਸ਼ ਹੋ ਰਹੀ ਸੀ, ਚਿਹਰੇ ਤੇ ਬੜਾ ਖੜਾ ਹੈ। ਕਹਿਣ ਲੱਗੇ, ਸਤਿਪੁਰਖੋ, ਸਿਰਫ ਚਿੱਤ ਕਰਦਾ ਸੀ ਤੁਹਾਡੇ ਦਰਸ਼ਨ ਕਰਨ ਨੂੰ, ਬਸ ਦਰਸ਼ਨ ਹੋ ਗਏ ਨੇ, ਹੁਣ ਆਗਿਆ ਬਖਸ਼ੋ ਕਰਗੀਧਰ ਪਾਤਸ਼ਾਹ ਤੋਂ, ਜਿਨ੍ਹਾਂ ਗੁਰਸਿੱਖਾਂ ਦੀ ਡਿਊਟੀ ਲੱਗੀ ਹੈ ਉਹ ਆ ਗਏ ਨੇ, ਬਸ ਇੰਨੀ ਗੱਲ ਕਰਦੀਆਂ ਫਤਿਹ ਬੁਲਾਈ। ਖੇੜੇ ਨਾਲ ਆਨੰਦ ਦੇ ਨਾਲ, ਜਿਸ ਤਰ੍ਹਾਂ ਕੋਈ ਸੁੱਤਾ ਇਧਰੋਂ ਸੌਂ ਜਾਏ ਦੂਜੇ ਪਾਸੇ ਜਾਗ ਪੈਂਦਾ ਹੈ, ਨਾਨਕ ਭਗਤਾਂ ਸਦਾ ਵਿਗਾਸ ਹੈ। ਉਹਨਾਂ ਇਨਸਾਨਾਂ, ਉਹਨਾਂ ਭਗਤਾਂ ਦੇ ਮਨ ਵਿਚ ਖੇੜਾ ਹੈ ਸਦਾ। ਉਹ ਇੱਕ ਭਗਤ ਐਸੇ ਨੇ ਜੋ ਕਿਸੇ ਬ੍ਰਿਸ਼ ਦੀ ਟਾਹਣੀ ਤੋਂ ਫੁੱਲ ਵਾਂਗ ਟੁੱਟਦੇ ਨਹੀਂ। ਜੇ ਸੰਸਾਰ ਵਿਚ ਆਉਂਦੇ ਨੇ ਤਾਂ ਵੀ ਪਰਉਪਕਾਰ ਕਰਦੇ ਨੇ, ਉਹ ਇੱਥੇ ਵੀ ਗੁਰੂ ਦੀ ਟਾਹਣੀ ਨਾਲ, ਗੁਰੂ ਦੀ ਸਿੱਖਿਆ ਨਾਲ, ਉਹਨਾਂ ਦੀ ਸੁਰਤ ਜੁੜੀ ਹੁੰਦੀ ਹੈ, ਉਹਨਾਂ ਨੇ ਆਪਣੀ ਸੁਰਤ ਨੂੰ ਸਿੱਖ ਬਣਾਇਆ ਹੁੰਦਾ ਹੈ, ਤੇ ਸੁਰਤ ਕਦੇ ਮਰਦੀ ਨਹੀਂ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਦ ਪਿਆ ਹੈ। ਸੁਰਤ ਜਿਹੜੀ ਸਿੱਖ ਬਣ ਜਾਏ, ਸੁਰਤ ਕਦੀ ਕਿਸੇ ਟਾਹਣੀ ਨਾਲੋਂ ਟੁੱਟਦੀ ਨਹੀਂ। ਇੰਨੀ ਤੇ ਬਦਲ ਜ਼ਰੂਰ ਹੋ ਸਕਦੀ ਹੈ, ਇਹ ਸਰੀਰ ਵਿਚ ਹੈ, ਫਿਰ ਉਸ ਬ੍ਰਹਿਮੰਡ ਦੇ ਸੂਖਮ ਸ਼ਬਦ ਵਿੱਚ ਅਭੇਦ ਹੈ।
ਸੁਣੈ ਦੁਖ ਪਾਪ ਕਾ ਨਾਸ।
ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਸੁਣਿਆ ਉਹਨਾਂ ਦੇ ਤਮਾਮ ਦੁੱਖ ਨਿਵਿਰਤ ਹੋ ਗਏ, ਪਰ ਜਿਨ੍ਹਾਂ ਨੇ ਸੁਰਦ ਕਰਕੇ ਸੁਣਿਆ ਉਹਨਾਂ ਦੇ ਦੁੱਖ ਨਿਵਿਰਤ ਹੋ ਗਏ ਨੇ, ਉਹਨਾਂ ਦੇ ਜਿਤਨੇ ਪਾਪ ਨੇ ਉਹ ਨਾਸ ਹੋ ਗਏ ਨੇ। ਪਰ ਇਹ ਤੇ ਸੁਣਨਾ ਹੈ, ਸੁਣਨਾ ਵੀ ਸਾਨੂੰ ਜੇ ਆ ਜਾਏ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਣਾ ਕੇ, ਸੁਰਤ ਨੂੰ ਸਿੱਖ ਬਣਾ ਕੇ ਤੇ ਸਿੱਖ ਗੁਰੂ ਦਾ ਸ਼ਬਦ ਸੁਣੇ, ਉਹਦੇ ਤਮਾਮ ਦੁੱਖ ਪਾਪ ਨਿਵਿਰਤ ਹੁੰਦੇ ਹੈ।
ਈਸ਼ਰ ਬਰਮਾਇੰਦ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ, ਪਰਮੇਸ਼ਰ ਦਾ ਨਾਮ ਸੁਣਨਾ ਵੀ ਇੱਕ ਬਹੁਤ ਔਖਾ ਹੈ ਜਿਨ੍ਹਾਂ ਨੂੰ ਸੁਣਨਾ ਆ ਜਾਏ, ਕਿਉਂਕਿ ਪਾਤਸ਼ਾਹ ਨੇ ਫਰਮਾਇਆ ਹੈ ਇਹ ਸਰਮਨੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ, ਸਤ ਬਾਣੀ ਸੱਚੀ ਬਾਣੀ ਸੁਣੋ। ਕੰਨਾਂ ਨੂੰ ਹਦਾਇਤ ਹੈ, ਇਹ ਕੰਨੋ ਤੁਸੀਂ ਜੇ ਸੁਣਨਾ ਹੈ ਤੇ ਪਰਮੇਸ਼ਰ ਦੀ ਬਾਣੀ ਸੁਣੋ। ਕੰਨਾਂ ਦਾ ਵਿਸ਼ਾ ਸੁਣਨ ਤੋਂ ਬਿਨਾਂ ਰਹਿ ਨਹੀਂ ਸਕਦਾ। ਕੰਨ ਸੁਣ ਸ਼ਬਦ ਨਾ ਸੁਣਨਗੇ ਤੇ ਆਖਰ ਨਿੰਦਿਆ ਸੁਣਨਗੇ, ਸੁਣਨ ਤੋਂ ਬਿਨਾਂ ਕੰਨ ਰਹਿ ਨਹੀਂ ਸਕਦੇ। ਕਿਉਂਕਿ ਜੇ ਸੁਣਨ ਤੋਂ ਪਰਮੇਸ਼ਰ ਦਾ ਨਾਮ ਸੁਣਾਂਗੇ ਤੇ ਬਹੁਤ ਕੁਝ ਦਾਤ ਮਿਲ ਜਾਏਗੀ, ਪਰ ਜੇ ਨਿੰਦਿਆ ਸੁਣਾਂਗੇ ਤੇ ਗੱਲ ਉਹ ਹੀ ਘਟੇਗੀ। ਅੱਗ ਤੇ ਹੈ ਘਰ ਦਾ ਸਾਰਾ ਵਿਹਾਰ ਕਰਨ ਵਾਸਤੇ, ਪਰ ਉਹ ਹੀ ਅੱਗ ਹੈ ਜਿਸ ਨੇ ਘਰ ਸਾੜ ਦਿੱਤਾ। ਸੁਣਨਾ ਹੈ ਜਿਨ੍ਹਾਂ ਨੇ ਤੇ ਰੱਬ ਦੇ ਨਾਮ ਨੂੰ ਸੁਣਿਆ, ਉਹਨਾਂ ਤੇ ਆਪਣੇ ਜਨਮ ਦਾ ਆਪਣੇ ਪ੍ਰਲੋਕ ਦੇ ਘਰ ਦਾ ਸਾਰਾ ਕੰਮ ਸਵਾਰ ਲਿਆ, ਇੱਥੋਂ ਜਨਮ ਦੀ ਬਾਜੀ ਜਿੱਤ ਕੇ ਗਏ ਨੇ, ਤੇ ਅੱਗ ਉਹ ਹੀ ਹੈ ਜਿਸ ਨੇ ਘਰ ਸਾੜ ਦਿੱਤਾ। ਨਿੰਦਿਆ ਸੁਣੀ, ਈਰਖਾ ਸੁਣੀ, ਦਵੇਸ਼ ਕੀਤਾ, ਵੈਰ ਕੀਤਾ, ਜ਼ਿੰਦਗੀ ਭਰ ਉਹ ਕੁਝ ਸੁਣਦਾ ਰਿਹਾ ਜਿਸ ਨੇ ਸਰੀਰ ਦਾ ਜੋ ਸਾਜੋ ਸਮਾਨ ਸੀ, ਜੋ ਅਮੋਲਕ ਦਾਤ ਮਿਲੀ ਸੀ, ਉਹ ਘਰ ਸਾਰਾ ਹੀ ਸਾੜ ਕੇ ਤਬਾਹ ਕਰ ਦਿੱਤਾ। ਮਨੁੱਖਾ ਜਨਮ ਨਿਸਫਲ ਗਿਆ। ਹਾਲਤ ਉਹ ਹੀ ਹੋਵੇਗੀ, ਕਿਸੇ ਸਿਆਣੇ ਨੇ ਪੱਥਰਾਂ ਦੇ ਢੇਰ ਤੋਂ ਪੱਥਰ ਚੁੱਕਿਆ ਬਾਹਰ ਤਾਂ ਸੁੱਟਣ ਲੱਗਾ, ਉਸ ਪੱਥਰ ਨੇ ਕਿਹਾ ਮੈਂ ਤਰੱਕੀ ਕਰਕੇ ਤਾਂ ਚੱਲਿਆ, ਤੁਸੀਂ ਇੱਥੇ ਪਏ ਰਹੇ ਹੋ। ਉੱਤੇ ਜਾ ਕੇ ਵੱਜਿਆ ਸ਼ੀਸ਼ਾ ਟੁੱਟ ਗਿਆ, ਕਲੀਨ ਤੇ ਜਾ ਡਿੱਗਾ, ਉੱਤੋਂ ਘਰ ਵਾਲਿਆਂ ਨੇ ਸੁੱਟਿਆ, ਥੱਲੇ ਪੱਥਰਾਂ ਦੇ ਢੇਰ ਤੇ ਫਿਰ ਆ ਗਿਆ। ਤੇ ਹੁਣ ਥੱਲੇ ਦਾ ਢੇਰ ਕਹਿਣ ਲੱਗਾ ਤੂੰ ਤੇ ਹੁਣੇ ਹੀ ਕਹਿ ਰਿਹਾ ਸੀ ਮੈਂ ਤਰੱਕੀ ਕਰਕੇ ਤਾਂ ਚੱਲਿਆ, ਪਰ ਉਸ ਵਕਤ ਉਹਨੇ ਜਵਾਬ ਦਿੱਤਾ ਮੈਂ ਤਰੱਕੀ ਤੇ ਕਰਕੇ ਗਿਆ ਸੀ ਤਾਂ, ਪਰ ਉੱਥੇ ਮੇਰਾ ਤੁਹਾਡੇ ਤੋਂ ਬਿਨਾਂ ਚਿੱਤ ਨਹੀਂ ਲੱਗਿਆ। ਗੱਲ ਐਸੀ ਹੀ ਹੋਵੇਗੀ, ਪਿਛਲੇ ਕਰਮਾਂ ਨੇ ਸਾਨੂੰ ਧੱਕਾ ਦਿੱਤਾ, ਅਸੀਂ ਇਸ ਸੰਸਾਰ ਵਿੱਚ ਆ ਗਏ, ਪਰ ਇਸ ਸੰਸਾਰ ਦੇ ਵਿੱਚ ਆ ਕੇ ਚੰਗਾ ਕੰਮ ਨਾ ਕੀਤਾ, ਲੋਕਾਂ ਦੇ ਦਿਲਾਂ ਦੇ ਸ਼ੀਸ਼ੇ ਹੀ ਤੋੜਦੇ ਰਹੇ। ਇੱਥੋਂ ਮੌਤ ਨੇ ਧੱਕਾ ਦੇ ਢੇਰ ਤੇ ਫਿਰ ਜਾ ਪਹੁੰਚਣਾ, ਤੇ ਉਹਨਾਂ ਜੂਨਾਂ ਨੂੰ ਇਹੋ ਹੀ ਕਹਾਂਗੇ ਤਰੱਕੀ ਤੇ ਕੀਤੀ ਸੀ ਮਨੁੱਖਾ ਜਨਮ ਵਿੱਚ, ਪਰ ਹੁਣ ਤੁਹਾਡੇ ਤੋਂ ਬਿਨਾਂ ਸਾਡਾ ਚਿੱਤ ਨਹੀਂ ਲੱਗਾ। ਇਸ ਕਰਕੇ ਗਰੀਬਨ ਬਾਏ ਸਤਿਗੁਰੂ ਫਰਮਾਉਂਦੇ ਨੇ ਸਿੱਖ ਤੂੰ ਉਹ ਸੁਣ, ਸਿੱਖ ਦੀ ਵਿਚਾਰਧਾਰਾ ਕਹਿੰਦਾ ਮੈਂ ਉਹ ਕੁਝ ਸੁਣਨਾ ਹੈ ਜੋ ਮੇਰਾ ਮਨ ਕਹਿੰਦਾ ਹੈ। ਬਹੁਤਿਆਂ ਦੀ ਇਹੋ ਵਿਚਾਰ ਹੈ। ਕੋਈ ਕਰਮਾਂ ਵਾਲਾ ਸਿੱਖ ਹੈ ਜਿਹੜਾ ਕਹਿੰਦਾ ਵੀ ਮੈਂ ਉਹ ਕੁਝ ਸੁਣਨਾ ਜੋ ਗੁਰੂ ਸੁਣਾਉਣਾ ਚਾਹੁੰਦਾ, ਤੇ ਗੁਰਮਤੀ ਵਿਚਾਰ ਹੈ ਸਿੱਖ ਤੂੰ ਉਹ ਸੁਣ ਜੋ ਗੁਰੂ ਸੁਣਾਉਂਦਾ। ਸਿੱਖ ਕਹਿੰਦਾ ਮੈਂ ਉਹ ਕੁਝ ਸੁਣਨਾ ਜੇ ਮੇਰਾ ਮਨ ਕਹਿੰਦਾ। ਮੈਂ ਛੋਟੀ ਜਿਹੀ ਘਟਨਾ ਕਰਕੇ ਅੱਗੇ ਤੁਰਾਂ। ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਦੋ ਸਿੱਖ ਰਹਿੰਦੇ ਸਨ।